SBS Radio.
ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਵਿੱਚ ਇਸ ਸਾਲ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ। ਬੇਸ਼ੱਕ ਅਜੇ ਤੱਕ ਰਸਮੀ ਤੌਰ 'ਤੇ ਲੋਕਤੰਤਰ ਦੇ ਇਸ ਮਹਾਰਾਸ ਦੀਆਂ ਤਾਰੀਖਾਂ ਦਾ ਐਲਾਨ ਨਹੀਂ ਹੋਇਆ, ਲੇਕਿਨ ਗੈਰ ਰਸਮੀ ਤੌਰ 'ਤੇ ਭਾਰਤ ਵਿੱਚ ਇਸ ਸਿਆਸੀ ਮਹਾਂਯੁੱਧ ਦਾ ਬਿਗਲ ਵੱਜ ਚੁੱਕਿਆ ਹੈ। ਭਾਰਤੀ ਸਿਆਸਤ ਦੇ ਇਸ ਮਹਾਰਾਸ ਦੇ ਮੁੱਖ ਫਨਕਾਰ ਯਾਨੀ ਕਿ ਪ੍ਰਮੁੱਖ ਸਿਆਸੀ ਸ਼ਖਸੀਅਤਾਂ ਨੇ ਮੁਲਕ ਵਿੱਚ ਜਲਸੇ ਜਲੂਸ ਨਾ ਸਿਰਫ ਸ਼ੁਰੂ ਕਰ ਦਿੱਤੇ ਨੇ, ਬਲਕਿ ਇਸ ਵੇਲੇ ਉਹਨਾਂ ਦੇ ਜਨਤਕ ਪ੍ਰਗਟਾਵੇ ਯਾਨੀ ਪਬਲਿਕ ਅਪੀਅਰੈਂਸਿਸ ਖਾਸੀ ਰਫ਼ਤਾਰ ਫੜ ਚੁੱਕੇ ਨੇ। ਇਸ ਸਭ ਦਾ ਵੋਟਰਾਂ ਉੱਤੇ ਕੀ ਅਸਰ ਪਵੇਗਾ, ਕਿਸ ਦਾ ਪਲੜਾ ਹੈ ਵਜ਼ਨਦਾਰ ਅਤੇ ਕਿਸ ਨੂੰ ਹੈ ਕਿਸ ਤੋਂ ਖਤਰਾ, ਅਤੇ ਸਭ ਤੋਂ ਵੱਡਾ ਸਵਾਲ, ਭਾਰਤ ਦੀ ਜਨਤਾ 2019 ਵਿੱਚ ਮੁਲਕ ਦੀ ਵਾਗਡੋਰ ਕਿਹੋ ਜਿਹੇ ਆਗੂ ਨੂੰ ਦੇਣਾ ਚਾਹੁੰਦੀ ਹੈ, ਕੌਣ ਕਰੇਗਾ ਭਾਰਤ ਦੀ ਰਹਿਨੁਮਾਈ। ਇਸ ਉੱਤੇ ਰੌਸ਼ਨੀ ਪਾਉਣ ਲਈ ਅਸੀਂ SBS ਪੰਜਾਬੀ ਵਿੱਚ ਅੱਜ ਜ਼ਹਿਮਤ ਦਿੱਤੀ ਹੈ ਪੰਜਾਬੀ ਮੀਡੀਆ ਦੇ ਉੱਘੇ ਸਿਆਸੀ ਵਿਸ਼ਲੇਸ਼ਕ ਹਰਚਰਨ ਸਿੰਘ ਜੀ ਨੂੰ। ਤੁਸੀਂ ਹਰ ਹਫ਼ਤੇ ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਅਤੇ TV ਚੈਨਲਸ ਉੱਤੇ ਇਹਨਾਂ ਦੇ ਸੂਬੇ ਅਤੇ ਮੁਲਕ ਦੀ ਸਿਆਸਤ ਅਤੇ ਅਰਥ ਵਿਵਸਥਾ ਉੱਤੇ ਲਿਖੇ ਲੇਖ ਪੜ੍ਹਦੇ ਹੋ ਅਤੇ ਇਹਨਾਂ ਦੇ ਭਾਸ਼ਣ ਜਾਂ ਪੈਨਲ ਡਿਸਕਸ਼ਨਜ਼ ਵੀ ਸੁਣਦੇ ਹੋ। ਚੰਡੀਗੜ੍ਹ ਤੋਂ ਸਾਡੇ ਨਾਲ ਫੋਨ ਦੇ ਜ਼ਰੀਏ ਜੁੜ ਚੁੱਕੇ ਨੇ ਹਰਚਰਨ ਸਿੰਘ ਜੀ, ਬਹੁਤ ਬਹੁਤ ਸਵਾਗਤ ਅਤੇ ਸ਼ੁਕਰੀਆ ਤੁਹਾਡਾ।
ਮਿਹਰਬਾਨੀ, ਸ਼ੁਕਰੀਆ ਜੀ।
ਹਰਚਰਨ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਮੈਂ ਕਾਂਗਰਸ ਮੁਤਲਕ ਪੁੱਛਣਾ ਚਾਹੁੰਦੀ ਹਾਂ। ਦੋ ਨਵੀਆਂ ਸਿਆਸੀ ਡਿਵੈਲਪਮੈਂਟਸ ਉੱਥੇ ਹੋਈਆਂ ਨੇ। ਹਾਲ ਹੀ ਵਿੱਚ ਅਸੀਂ ਦੇਖਿਆ ਕਿ ਸਾਬਕ ਐਕਸਟਰਨਲ ਅਫੇਅਰਸ ਮਿਨਿਸਟਰ ਅਤੇ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਕਾਂਗਰਸ ਦੀ ਸਰਕਾਰ ਦੇ, ਅਤੇ ਉਸ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਵੀ ਰਹਿ ਚੁੱਕੇ ਨੇ ਪ੍ਰਣਬ ਮੁਖਰਜੀ। ਇਹਨਾਂ ਨੂੰ ਭਾਰਤ ਰਤਨ ਦੇ ਨਾਲ ਨਿਵਾਜ਼ਿਆ ਗਿਆ। ਕੀ BJP ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਾਂਗਰਸ ਦੇ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਦੇਣਾ, ਇਸ ਨੂੰ ਸਿਆਸੀ ਐਂਗਲ ਤੋਂ ਦੇਖਿਆ ਜਾ ਸਕਦਾ ਹੈ?
ਦੋ ਗੱਲਾਂ ਨੇ ਰੁਚਕਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਣਬ ਮੁਖਰਜੀ ਆਪਣੇ ਆਪ ਵਿੱਚ ਵੀ ਇੱਕ ਪੁਰਾਣੇ ਚੰਗੇ ਸਿਆਸਤਦਾਨ ਨੇ। ਤੁਹਾਨੂੰ ਯਾਦ ਹੋਵੇਗਾ ਕਿ ਇਹ ਜਿਵੇਂ ਕਹਿੰਦੇ ਨਾ, ਕਿਸੇ ਬਿਮਾਰੀ ਦਾ ਜੜ ਲੱਭਣ ਵਾਲੇ ਬੰਦੇ ਨੂੰ ਗਿਣਦੇ ਗਏ ਨੇ ਹਰ ਵੇਲੇ। ਕ੍ਰਾਈਸਿਸ ਕਾਂਗਰਸ ਚ ਹੁੰਦਾ ਸੀ ਤਾਂ ਕਹਿੰਦੇ ਸੀ ਕਿ ਮੈਨ ਫਰਾਈਡੇ ਇਹ ਹੀ ਹੈ ਸਾਡਾ ਮਸਲੇ ਨੂੰ ਹੱਲ ਕਰਨ ਵਾਲਾ। ਦੇਖੋ, ਇਸ ਬੰਦੇ ਦੀ ਕਾਂਗਰਸ ਵਿੱਚ ਕਦਰ ਤਾਂ ਬੜੀ ਸੀ। ਉਸ ਬੰਦੇ ਦੀ ਸਾਰੀ ਉਮਰ ਡਿਜ਼ਾਇਰ ਰਹੀ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਬਣਾ। ਅਖੀਰ ਉਹਨਾਂ ਨੇ ਆਪਣੇ ਸਵਜੀਵਨੀ 'ਚ ਲਿਖਿਆ ਕਿ ਜਿਸ ਬੰਦੇ ਨੂੰ ਹਿੰਦੀ ਨਹੀਂ ਆਉਂਦੀ ਉਹਦਾ ਪ੍ਰਾਈਮ ਮਿਨਿਸਟਰ ਬਣਾ ਔਖਾ ਹੁੰਦਾ। ਚਲੋ, ਇਹ ਗੱਲ ਤਾਂ ਬਹੁਤ ਹੀ ਦਰੁਸਤ ਵੀ ਨਹੀਂ। ਦੇਵਗੌੜਾ ਵੀ ਤਾਂ ਬਣੇ ਸੀ, ਉਹਨਾਂ ਨੂੰ ਕਿਹੜਾ ਬਹੁਤੀ ਹਿੰਦੀ ਬੋਲਣੀ ਆਉਂਦੀ ਸੀ। ਕਹਿਣ ਦਾ ਮਤਲਬ ਇਹ ਹੈ ਕਿ ਉਹਨੂੰ ਰਾਸ਼ਟਰਪਤੀ ਕਾਂਗਰਸ ਨੇ ਹੀ ਬਣਾਇਆ ਸੀ, ਤੇ ਰਾਸ਼ਟਰਪਤੀ ਦੀ ਪੋਸਟ ਬੜੀ ਉੱਚੀ ਹੁੰਦੀ ਹੈ। ਠੀਕ ਹੈ ਕਿ ਪ੍ਰਧਾਨ ਮੰਤਰੀ ਤਾਂ ਵਾਕਈ ਬਹੁਤ ਪਾਵਰਫੁਲ ਹੁੰਦਾ ਹੀ ਹੈ। ਹੁਣ ਸਵਾਲ ਤੁਹਾਡਾ ਇਹ ਹੈ ਕਿ BJP ਨੇ ਉਹਨਾਂ ਨੂੰ ਭਾਰਤ ਦੇ ਉੱਚੇ ਸਨਮਾਨ ਨਾਲ ਦਿਵਾਜੇ ਭਾਰਤ ਰਤਨ ਦੇ। ਮੈਂ ਸਮਝਦਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਇਹਦੇ 'ਚ BJP ਨੇ ਤਾਂ 2-3 ਗੇਮਾਂ ਜ਼ਰੂਰ ਖੇਡੀਆਂ ਹੋਣਗੀਆਂ। ਇੱਕ ਗੱਲ ਤਾਂ ਇਹ ਕਿ ਅਸੀਂ ਕਾਂਗਰਸ 'ਚ ਆਏ ਬੰਦੇ ਦੀ ਕਦਰ ਵੀ ਕਰਦੇ ਹਾਂ ਜੇ ਕੋਈ ਬੰਦਾ ਚੰਗਾ। ਇਹ ਤਾਂ ਉਹਨਾਂ ਦਾ ਇਮਾਨਦਾਰਨਾ ਫਰਖ ਦੱਸਣ ਵਾਸਤੇ ਇੱਕ ਉਹਨਾਂ ਦਾ ਤਰਕ ਹੈ। ਦੂਜੀ ਗੱਲ ਇਹ ਵੀ ਹੈ ਕਿ ਬੰਗਾਲੀ ਵੋਟਰਾਂ ਨੂੰ ਖੁਸ਼ ਕਰਨ ਲਈ ਵੀ, ਕਿਉਂਕਿ ਉਹਨਾਂ ਦੀ ਕੋਈ ਸਾਖ ਨਹੀਂ, ਇੱਕੋ ਸੀਟ ਪਾਰਲੀਮੈਂਟ ਦੀ BJP ਕੋਲ ਦਾਰਜੀਲਿੰਗ ਦੀ ਹੈਗੀ ਹੈ ਟੋਟਲ 39 ਸੀਟਾਂ ਵਿੱਚੋਂ। ਸੋ ਉਹਨਾਂ ਨੇ ਬੰਗਾਲੀਆਂ ਨੂੰ ਖੁਸ਼ ਕਰਨ ਲਈ ਵੀ ਇਹ ਕਹਿ ਕੇ ਆਪਕਾ ਬੰਗਾਲੀ ਬਾਬੂ ਹਮਨੇ ਬਹੁਤ ਬੜਾ ਅਵਾਰਡ ਦੇ ਦਿਆ ਹੈ। ਸੋ ਇਹ ਗੱਲ ਨਹੀਂ ਹੈਗੀ। ਭਾਰਤ ਰਤਨ ਤਾਂ ਵੈਸੇ ਸੋ ਛੱਜੇ ਖੱਬੇ ਹੋਰ, ਵੈਸੇ ਸਚਿਨ ਤੇਂਦੁਲਕਰ ਨੂੰ ਵੀ ਭਾਰਤ ਰਤਨ ਦੇ ਛੱਡਿਆ ਇਹਨਾਂ ਨੇ। ਇੱਕ ਸਪੋਰਟਸ ਵਾਲੀ ਗੱਲ ਹੀ ਸੀ, ਕੋਈ ਐਡੀ ਵੱਡੀ ਗੱਲ ਤਾਂ ਨਹੀਂ ਸੀ। ਜਿਵੇਂ ਉਸ ਤੋਂ ਬੈਟਰ ਤਾਂ ਹੁਣ ਵਿਰਾਟ ਕੋਹਲੀ ਦਾ ਕੰਮ ਹੁੰਦਾ, ਅਤੇ ਇਹ ਗੱਲ ਨਹੀਂ ਹੈਗੀ। ਤਾਂ ਮੇਰਾ ਖਿਆਲ ਹੈ ਇਹਦੇ ਵਿੱਚ ਡੂੰਘੀ ਟੁੱਟੀ ਭੱਜੀ ਸਿਆਸਤ ਵੀ ਸੀ, ਕਾਂਗਰਸ ਦੇ ਹਲਕਿਆਂ ਵਿੱਚ ਥੋੜ੍ਹਾ ਜਿਹਾ ਖਲਬਲੀ ਪਾਉਣਾ ਵੀ ਸੀ ਕਿ ਕੋਈ ਨਹੀਂ, ਜੇ ਤੁਹਾਡੀ ਉੱਥੇ ਕਦਰ ਨਾ ਹੋਵੇ ਤਾਂ ਅਸੀਂ ਇੱਥੇ ਕਦਰ ਕਰ ਸਕਦੇ। ਮੈਂ ਤਾਂ ਇਸਨੂੰ ਇਸ ਪੱਖੋਂ ਵੇਖਦਾ ਇਹਨੂੰ।
ਠੀਕ ਹੈ ਜੀ, ਅਤੇ ਮੈਂ ਕਾਂਗਰਸ ਬਾਰੇ ਹੀ ਦੂਸਰੀ ਗੱਲ ਕਰਨਾ ਚਾਹੁੰਦੀ ਹਾਂ। ਅਸੀਂ ਦੇਖਿਆ ਕਿ ਸੋਨੀਆ ਗਾਂਧੀ ਅਤੇ ਰਾਜੀਵ ਗਾਂਧੀ ਦੀ ਬੇਟੀ ਅਤੇ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਨੂੰ ਵੀ ਬੜੇ ਧੂਮਧਾਮ ਨਾਲ ਕਹਿ ਸਕਦੇ ਹੋ ਕਿ ਕਾਂਗਰਸ ਦੇ ਵਿੱਚ ਇੱਕ ਥਾਂ ਦਿੱਤੀ ਗਈ, ਵੱਡੀ ਥਾਂ ਪੈਡੈਸਟਲ ਉੱਚੇ 'ਤੇ ਬਿਠਾਇਆ ਗਿਆ, ਜਨਰਲ ਸੈਕਟਰੀ ਬਣਾ ਦਿੱਤਾ ਅਤੇ ਉੱਤਰ ਪ੍ਰਦੇਸ਼ ਦੀ ਪ੍ਰਭਾਰੀ ਵੀ ਬਣਾ ਦਿੱਤਾ। ਕੀ ਉਹ ਕਾਂਗਰਸ ਵਾਸਤੇ ਜਾਂ ਕਹਿ ਲਓ ਆਪਣੇ ਭਰਾ ਵਾਸਤੇ ਜਿਹੜਾ ਵੱਡਾ ਇਨਾਮ ਹੈਗਾ ਹੈ ਭਾਰਤੀ ਲੋਕ ਸਭਾ ਦੇ ਇਲੈਕਸ਼ਨਸ ਦੇ ਵਿੱਚ ਜਿੱਤ ਕੇ ਲਿਆ ਸਕਦੀ ਹੈ?
ਉਹ ਗੱਲਾਂ ਨੇ ਰੁਚਕਾ, ਤੁਹਾਨੂੰ ਯਾਦ ਹੋਏਗਾ ਕਿ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹਨੇ ਅਮੇਠੀ ਕਾਂਸਟੀਚੁਐਂਸੀ ਦੇ ਵਿੱਚ ਉਸ ਹਲਕੇ ਦੇ ਵਿੱਚ ਆਪਣੇ ਭਰਾ ਰਾਹੁਲ ਗਾਂਧੀ ਦੀ ਮੁਹਿੰਮ ਨੂੰ ਇਸਨੇ ਹੀ ਚਲਾਇਆ ਸੀ
ਜੀ।
ਇਹ ਠੀਕ ਹੈ, ਕੋਈ ਐਕਟਿਵ ਪੋਲਿਟਿਕਸ ਸਿਵਾ ਇੱਕ 2 ਸੀਟਾਂ ਤੋਂ ਆਪਣੀ ਮਾਂ ਜਾਂ ਆਪਣੇ ਭਰਾ ਦੀ ਸੀਟ ਤੋਂ ਬਿਨਾਂ ਨਹੀਂ ਸੀ ਆਈ। ਪਰ ਹੁਣ ਜਦੋਂ ਸਟੇਕਸ ਇੰਨੀਆਂ ਹਾਈ ਨੇ, ਇੰਨੀਆਂ ਵੱਡੀਆਂ ਵੱਡੀਆਂ ਸਟੇਕਸ ਨੇ ਕਿ ਕਿਹੜੀ ਪਾਰਟੀ ਰਾਜ ਸੱਤਾ ਤੇ ਆਉਂਦੀ ਹੈ, ਤੇ ਕਾਂਗਰਸ ਵੀ ਬੜਾ ਜ਼ੋਰ ਲਾ ਰਹੀ ਹੈ। ਪਿਛਲੀ ਵਾਰੀ ਤਾਂ ਕਾਂਗਰਸ ਦੀਆਂ ਸੀਟਾਂ ਸਿਰਫ 43 ਸੀਟਾਂ ਸਾਰੀਆਂ, 543 ਦੇ ਹਾਊਸ 14 ਸੀਟਾਂ ਸਾਰੀਆਂ ਕਾਂਗਰਸ ਕੋਲ ਸੀਗੀਆਂ। ਇਹ ਉਹਨਾਂ ਦੀ ਬੜੀ ਵੱਡੀ ਅੰਗਰੇਜ਼ੀ 'ਚ ਕਹਿਣਾ ਲਾਸਟ ਬਿਡ ਅਟੈਂਪਟ ਹੈ ਉਹਨਾਂ ਦੀ ਕਿ ਅਸੀਂ, ਇਸ ਕਰਕੇ ਉਹ ਹਰ ਹੀਲਾ ਵਰਤਣਗੇ। ਸਵਾਲ ਹੈਗਾ, ਪ੍ਰਿਯੰਕਾ ਗਾਂਧੀ ਭਰਾ ਦੀ ਭੈਣ ਵੀ ਹੈ ਤੇ ਸੋਨੀਆ ਗਾਂਧੀ ਦੀ ਧੀ ਵੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਪਰ ਉਹਦਾ ਚਿਹਰਾ ਮੋਹਰਾ, ਉਹਦੀ ਬੋਲ ਬਾਣੀ ਚੰਗੀ ਹੈ, ਉਹਨੂੰ ਹਿੰਦੀ ਚੰਗੀ ਬੋਲਣੀ ਆਉਂਦੀ ਹੈ। ਕੁਝ ਲੋਕ ਤਾਂ ਉਹਨਾਂ ਕਹਿੰਦੇ ਇੰਦਰਾ ਗਾਂਧੀ ਦੀ ਅਸਲੀ ਸਕਸੈਸਰ ਵੀ ਉਹੀ ਲੱਗਦੀ ਹੈ, ਸ਼ਕਲ ਸੂਰਤੋਂ ਸੋਹਣੀ ਵੀ ਹੈ, ਉਹ ਅਲੱਗ ਗੱਲ ਹੈ। ਪਰ ਮੇਰਾ ਖਿਆਲ ਹੈ ਜਦੋਂ ਉਹਨਾਂ ਨੂੰ ਇੱਕ ਭਰੋਸੇਮੰਦ ਬੰਦਾ ਮਿਲਿਆ ਹੋਵੇ, ਆਪਣੇ ਘਰ ਦਾ ਬੰਦਾ ਮਿਲਿਆ ਹੋਵੇ, ਤੇ ਸਾਰਾ ਟੱਬਰ ਜ਼ੋਰ ਲਾਉਂਦਾ ਹੀ ਆਪਣੀ ਪਾਰਟੀ ਨੂੰ ਅੱਗੇ ਲਿਆਉਣ 'ਚ। ਮੇਰਾ ਖਿਆਲ ਉਹਨਾਂ ਨੇ ਇਹ ਚੰਗਾ ਕੰਮ ਕੀਤਾ। ਬਾਕੀ ਇੱਕ ਗੱਲ ਯਾਦ ਰੱਖੀਏ ਕਿ ਅਸੀਂ ਚਾਪ ਨੂੰ ਸਾਰੇ ਇਤਨੇ ਹੈਗੇ ਹਾਂ ਕਿ ਸਾਰਾ ਮੁਲਕ ਹੀ ਲੱਗ ਪਿਆ। ਹੁਣ ਤਾਂ ਆ ਗਈ ਹੈਗੀ ਪ੍ਰਿਯੰਕਾ ਆ ਗਈ ਤੇ ਬਹੁਤ ਕਮਾਲ ਹੋ ਗਈ ਜੀ, ਕਮਾਲ ਹੋ, ਵਧਾਈਆਂ ਸ਼ੁਰੂ ਹੋ ਗਈਆਂ ਨੇ। ਉਹ ਬਈ ਭਲੇ ਲੋਕ, ਉਹਨਾਂ ਦੇ ਘਰ ਦਾ ਕੰਮ ਸੀਗਾ, ਜਦੋਂ ਤੁਸੀਂ ਇਲੈਕਸ਼ਨ ਲੜੋਗੇ ਤੁਹਾਡਾ ਭੈਣ ਭਰਾ ਅਸੀਂ ਸਾਰੇ ਨਹੀਂ ਆਵਾਂਗੇ, ਆਵਾਂਗੇ ਕੁਦਰਤੀ ਗੱਲ ਹੈਗੀ ਹੈ, ਐਡੀ ਗੱਲ ਨਹੀਂ ਹੈਗੀ। ਪਰ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੇ ਚੰਗਾ ਕੰਮ ਕੀਤਾ ਇਹਨੂੰ ਲਿਆ ਕੇ ਅੱਗੇ।
ਸਰ, ਇਹ ਹਾਲ ਹੀ ਵਿੱਚ ਜਿਹੜੇ 5 ਸੂਬਿਆਂ ਦੇ ਇਲੈਕਸ਼ਨਸ ਹੋਏ ਸਨ, ਉਹਨਾਂ ਵਿੱਚੋਂ ਵੀ 3 ਸਟੇਟਸ ਦੇ ਵਿੱਚ ਪਰਫਾਰਮੈਂਸ ਕਾਂਗਰਸ ਦੀ ਚੰਗੀ ਸੀਗੀ ਅਤੇ ਨਾਲ ਪ੍ਰਿਯੰਕਾ ਆ ਗਈ। ਹੋ ਸਕਦਾ ਹੈ ਕਿ ਰਾਹੁਲ ਗਾਂਧੀ ਦੀ ਕਿਸਮਤ ਦਾ ਤਾਰਾ ਐਤਕੀ ਬੁਲੰਦ ਹੋ ਹੀ ਜਾਵੇ।
ਦੇਖੋ, ਕੋਸ਼ਿਸ਼ ਤਾਂ ਉਹਨਾਂ ਦੀ ਨਿਰੰਤਰ ਇਹੀ ਰਹੇਗੀ ਕਿ ਸਾਡੀ ਕਿਸਮਤ ਚੰਗੀ ਬਣੇ, ਸਾਨੂੰ ਰਾਜ ਸੱਤਾ ਮਿਲੇ। ਔਰ ਗੱਲ ਬੜੀ ਵੱਡੀ ਹੈ, 43-44 ਸੀਟਾਂ ਲੈਣ ਵਾਲੀ ਪਾਰਟੀ ਜੇ ਰਲ ਮਿਲ ਕੇ ਵੀ ਰਾਜ ਸੱਤਾ ਤੇ ਆ ਜਾਵੇ ਤੇ ਉਹਨਾਂ ਵਾਸਤੇ ਤਾਂ ਬਹੁਤ ਵੱਡੀ ਪ੍ਰਾਪਤੀ ਹੈ। ਪਰ ਇੱਕ ਗੱਲ ਕਰੀ ਨਾ ਭੁੱਲੀਏ ਕਿ ਕਿਸੇ ਵੇਲੇ ਵਾਜਪਾਈ ਜੀ ਵੇਲੇ ਵੀ ਬੀਜੇਪੀ ਕੋਲ ਸਿਰਫ 3 ਸੀਟਾਂ ਸੀ ਤੇ ਮੁੜ ਕੇ ਵੇਖੋ ਵਾਜਪਾ ਵੀ ਪਾਵਰ 'ਚ ਆ ਗਿਆ ਸੀ। ਇਹ ਸਿਆਸਤ ਦੌਰਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਵੋਟਰ ਬੜਾ ਸਖ਼ਤ ਮਾਰ ਮਾਰਦਾ ਹੈ। ਇਹ ਗੱਲ ਯਾਦ ਕਰ ਲਿਆ ਜੇ, ਕੱਲ੍ਹ ਮੈਂ ਗਡਕਰੀ ਦਾ ਬਿਆਨ ਰਾਤ ਨੂੰ ਵੇਖ ਰਿਹਾ ਸੀ, ਨਿਤਿਨ ਗਡਕਰੀ ਦਾ, ਉਹ ਕਹਿ ਰਹੇ ਸੀ ਕਿ ਲੋਕ ਵਾਅਦੇ ਕਰੋ ਤਾਂ ਪੂਰੇ ਕਰੋ, ਨਹੀਂ ਤਾਂ ਜਨਤਾ ਮਾਰ ਬਹੁਤ ਮਾਰਦੀ ਹੈ। ਇਹ ਇਹਦੇ ਉੱਤੇ ਬੜਾ ਰੌਲਾ ਪੈ ਗਿਆ ਕਿ ਉਹ ਕਿਹਨੂੰ ਹਿੱਟ ਕਰ ਰਿਹਾ ਸੀ। ਸੋ ਇੱਕ ਗੱਲ ਠੀਕ ਹੈ ਕਿ ਇਹ ਇਲੈਕਸ਼ਨਾਂ ਜਿਹੜੀਆਂ ਨੇ ਸਿਰਫ ਪ੍ਰਿਯੰਕਾ ਦੇ ਆਉਣ ਨਾਲ ਜਾਂ ਕਾਂਗਰਸ ਬਹੁਤ ਐਕਟਿਵ ਹੋਣ ਨਾਲ ਜਾਂ 3 ਸਟੇਟਾਂ ਜਿੱਤਣ ਨਾਲ ਇਹ ਗੱਲ ਸਿਰੇ ਨਹੀਂ ਲੱਗਦੀ। ਇਹਦੇ 'ਚ ਮੋਦੀ ਸਰਕਾਰ ਦੀਆਂ ਨਾ ਕਾਮਯਾਬੀਆਂ, ਖਾਮੀਆਂ, ਝੂਠੇ ਜੁਮਲੇ, ਝੂਠੇ ਵਾਅਦੇ, ਉਹ ਵੀ ਬੜਾ ਰੋਲ ਅਦਾ ਕਰਨਗੇ।
ਸਰ, ਤੁਸੀਂ ਜਿਹੜਾ ਹੁਣ ਜ਼ਿਕਰ ਕੀਤਾ ਹੈ ਗਡਕਰੀ ਦਾ, ਮੇਰਾ ਅਗਲਾ ਸਵਾਲ ਉਸੇ ਪਾਸੇ ਜਾ ਰਿਹਾ ਸੀ ਕਿ ਝੂਠੇ ਸੱਚੇ ਵਾਅਦਿਆਂ ਦਾ ਜਿਹੜਾ ਨਿਤਿਨ ਗਡਕਰੀ ਨੇ ਜ਼ਿਕਰ ਕੀਤਾ, ਖ਼ਬਰਾਂ ਦੇ ਵਿੱਚ ਤਾਂ ਇਹੀ ਸਰਗਰਮੀ ਚੱਲ ਰਹੀ ਹੈ ਕਿ ਜੀ ਉਹਨਾਂ ਦਾ ਇੱਕ ਜਿਹੜਾ ਹੈ ਨਾ ਇਨਡਾਇਰੈਕਟ ਇਸ਼ਾਰਾ ਜਿਹੜਾ ਹੈ ਉਹ ਨਰਿੰਦਰ ਮੋਦੀ ਵੱਲ ਹੋ ਸਕਦਾ ਹੈ। ਅਤੇ ਅਸੀਂ ਖ਼ਬਰਾਂ 'ਚ ਇਹ ਵੀ ਸੁਣਿਆ ਪੜਿਆ ਕਿ ਸ਼ਾਇਦ RSS ਨਿਤਿਨ ਗਡਕਰੀ ਨੂੰ ਪਿੱਛੇ ਜੇ ਗੱਲ ਚੱਲ ਰਹੀ ਸੀ ਕਿ PM ਕੈਂਡੀਡੇਟ ਪ੍ਰੋਜੈਕਟ ਕਰੇ, ਲੇਕਿਨ ਬਹਿਰਹਾਲ ਉਸਨੂੰ ਵੀ ਅਸੀਂ ਹੁਣੇ ਦਰਕਿਨਾਰ ਕਰਕੇ ਸਿਰਫ ਮੋਦੀ ਦੇ ਉੱਤੇ ਜੇ ਗੱਲ ਕਰੀਏ, ਤਕਰੀਬਨ 5 ਸਾਲ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਦੇ ਉੱਤੇ ਸੇਵਾ ਕੀਤੀ ਹੈ ਆਪਣੇ ਪਦ ਦੀ, ਆਪਣੀ ਆਪਣੇ ਮੁਲਕ ਦੀ। ਕੀ ਉਹਨਾਂ ਨੂੰ ਲੋਕ ਜ਼ਾਤੀ ਤੌਰ ਤੇ ਕਿਸ ਤਰ੍ਹਾਂ ਆਂਕ ਰਹੇ ਨੇ ਅੱਜ ਦੀ ਤਾਰੀਖ ਵਿੱਚ?
ਦੇਖੋ, ਇਸ ਤਰ੍ਹਾਂ ਜੀ 3-4 ਗੱਲਾਂ ਬੜੀਆਂ ਇੰਪੋਰਟੈਂਟ ਵੇਖਣਾ ਹੈ। ਲੋਕ ਕੀ ਵੇਖਦੇ ਨੇ ਐਟ ਦੀ ਐਂਡ ਆਫ ਦ ਡੇ, ਅਖੀਰ ਵੇਖਣਾ ਕੀ ਚਾਹੁੰਦੇ ਆ ਲੋਕ? ਇਸ ਬੰਦੇ ਨੇ ਕੁਝ ਵਾਅਦੇ ਕੀਤੇ ਸੀ, ਕੁਝ ਪੂਰੇ ਵੀ ਹੋਏ, ਇੱਕ ਜੇ ਨਹੀਂ ਹੋਏ ਤੇ ਜੀ ਕੋਈ ਮਜਬੂਰੀ ਸੀ, ਤੀਜੀ ਗੱਲ ਜੇ ਨਹੀਂ ਕਰ ਸਕਿਆ ਇਹਨੇ ਕੋਈ ਆਪਣੀ ਐਕਸਪਲੇਨੇਸ਼ਨ ਦਿੱਤੀ ਕਿ ਮੈਂ ਇਸ ਕਰਕੇ ਨਹੀਂ ਕਰ ਸਕਦਾ ਪਿਆ, 3 ਗੱਲਾਂ। ਚੌਥੀ ਗੱਲ, ਲੋਕਾਂ ਦੀ ਅਲਟੀਮੇਟਲੀ ਹਰ ਬੰਦਾ ਕਹਿੰਦਾ ਕਿ ਮੇਰੀ ਆਮਦਨ 'ਚ ਵਾਧਾ ਕਿੰਨਾ ਤੇ ਕਿਵੇਂ ਹੋਇਆ, ਅਸਲੀ ਗੱਲ ਹੈ। ਰੁਜ਼ਗਾਰ ਕਿੰਨਾ ਮਿਲਿਆ, ਕਿਸਾਨ ਖੁਦਕੁਸ਼ੀਆਂ ਕਰੀ ਜਾਂਦਾ ਹੈ, ਗਰੀਬ ਨੂੰ, ਕਿਸਾਨ ਨੂੰ ਉਹਦੀ ਕਮਾਈ ਮਿਲਦੀ ਨਹੀਂ ਪਈ ਪੂਰੀ। ਇਹ ਨਾ ਕਿਹਾ ਸੀ ਕਿ ਜਿੰਨੀ ਤੁਹਾਡੀ ਕਾਸਟ ਹੋਈ ਉਸਦਾ 1.5 ਗੁਣਾ ਤੁਹਾਨੂੰ ਅਸੀਂ ਆਮਦਨ ਲੈ ਕੇ ਦੇਵਾਂਗੇ। ਪੰਜਾਬ ਹੈ, ਹਰਿਆਣਾ ਹੈ, UP ਜਿੱਥੇ ਐਗਰੀਕਲਚਰ ਬਹੁਤ ਜ਼ਿਆਦਾ, ਆਪਾਂ ਕਿਸਾਨਾਂ ਦੀ ਹਾਲਤ ਆਪਾਂ ਵੇਖ ਰਹੇ ਪਏ ਹੈਗੇ ਹੈ ਜੀ। ਉਹ ਵਿਚਾਰਿਆਂ ਨੂੰ ਤਾਂ ਅਖੀਰ ਆਪਣੀਆਂ ਜ਼ਮੀਨਾਂ ਲੋਕ ਵੇਚਣ ਲੱਗ ਪਏ ਨੇ, ਵੀ ਵਿਆਜ ਜ਼ਿਆਦਾ ਅਤੇ ਕਮਾਈ ਘੱਟ ਹੈਗੀ ਜੇ ਆਪ ਖੇਤੀ ਕਰੀਏ, ਪਰ ਉਹ ਕਰਨ ਵੀ ਕੀ, ਇਸ ਕਰਕੇ ਵਿਚਾਰੇ ਖੇਤੀ ਨਾਲ ਜੁੜੇ ਹੋਏ ਨੇ। ਮੈਂ ਤੁਹਾਨੂੰ ਦੱਸਾਂ, 2014 ਦੀ ਇੱਕ ਸਪੀਚ ਵਿੱਚ ਨਾ ਇੱਕ ਲਾਈਨ ਮੈਂ ਬਿਲਕੁਲ ਲਾਈਨ ਕੋਟ ਕਰਕੇ ਬੋਲਣ ਲੱਗਾ ਕਿ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਕਿਸਾਨ ਭਾਈਓ ਕੋ ਵਾਅਦਾ ਕਰਤਾ ਹੂੰ ਕਿ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਬਣਨੇ ਕੇ ਬਾਅਦ ਪਹਿਲੀ ਮੀਟਿੰਗ ਮੈਂ ਪਹਿਲਾ ਹੀ ਕਾਮ ਕਿਸਾਨੋ ਕੀ ਕਰਜ਼ ਮਾਫੀ ਕਾ ਕਰ ਦਿਆ ਜਾਏਗਾ ਔਰ ਮੈਂ ਖੁਦ ਇਸ ਕਾਮ ਕੋ ਕਰਵਾ ਕੇ ਰਹੂੰਗਾ, ਇਹ ਮੇਰੀ ਜ਼ਿੰਮੇਵਾਰੀ ਮੰਨ ਲੀਜੀਏ। ਅੱਜ ਕੋਈ ਵੇਖੋ ਸਿਵਾਏ ਮਹਾਰਾਸ਼ਟਰ ਦੇ ਤੇ ਪੰਜਾਬ ਦੇ ਕਿਸੇ ਹੋਰ ਰਾਜ ਦੇ ਵਿੱਚ ਕਿਸੇ ਕਿਸਾਨਾਂ ਦੀ ਕਰਜ਼ੇ ਮਾਫੀ ਦਾ ਕੰਮ ਹੋਇਆ? ਤੇ ਇਹਨਾਂ ਸਰਕਾਰਾਂ ਨੇ ਵੀ ਆਪਣੇ ਛੋਟੇ ਛੋਟੇ ਆਪਣੇ ਸਾਧਨਾਂ ਤੋਂ, ਵਿੱਤੀ ਸਾਧਨਾਂ ਨਾਲ ਹੀ ਕਰਜ਼ੇ ਮਾਫ਼ ਕੀਤੇ ਨੇ। ਪੰਜਾਬ ਦਾ ਮੁੱਖ ਮੰਤਰੀ ਕਹਿ ਕਹਿ ਕੇ ਥੱਕ ਗਏ ਕਿ ਸਾਡੀ ਕੋਈ ਮਦਦ ਕਰੋ, ਪਰ ਕਿਸੇ ਨੇ ਮਦਦ ਤਾਂ ਨਹੀਂ ਕੀਤੀ। ਸਰਕਾਰ ਕੋਲ ਹੀ ਸੈਂਟਰਲ ਸਰਕਾਰ ਸਾਰਾ ਸਟਰਕਚਰ ਸਾਡਾ ਹੈ ਕਿ ਪੈਸੇ ਦੀ ਤਿਜੋਰੀ ਅਤੇ ਕੇਂਦਰ ਸਰਕਾਰ ਹੀ ਬੈਠੀ ਹੋਈ ਹੈ, ਇਹਨਾਂ ਨੂੰ ਪੈਸਾ ਦਿੰਦੀ ਨਹੀਂ ਹੈਗੀ, ਤੋ ਆਪਣੇ ਨਿਯਮਤ ਸਾਧਨ ਨਾਲ ਉਹ ਵਿਚਾਰੇ ਆਪ ਕਰਦੇ। ਹੁਣ ਗੱਲ ਇਹ, ਤੁਸੀਂ ਸਵਾਲ ਕੀਤਾ ਸੀ ਕਿ ਉਹ ਆਪਣੀ ਕਾਰਵਾਈ 'ਤੇ ਪੂਰੇ ਉਤਰੇ ਕਿ ਨਹੀਂ ਉਤਰੇ। ਦੇਖੋ, ਨਾ ਮਿਲੀਆਂ ਲੋਕਾਂ ਨੂੰ ਨੌਕਰੀਆਂ, ਨਾ ਕੀਮਤਾਂ ਮਿਲੀਆਂ, ਇੱਧਰੋਂ ਮਹਿੰਗਾਈ ਵੱਧ ਗਈ ਹੈ ਜੀ, ਉੱਧਰੋਂ ਲੋਕ ਡਿਸਗਰੰਟਲ ਨੇ। ਆਪਸੀ ਜਿਹੜਾ ਪਿਆਰ ਹੁੰਦਾ, ਸਦਭਾਵਨਾ ਹੁੰਦੀ ਹੈ ਦੋ ਤਿੰਨ ਚਾਰ ਕੌਮਾਂ ਦੀ, ਉਹ ਨੀਵੇਂ ਪੱਧਰ 'ਤੇ ਆਈ ਹੋਈ ਹੈ। ਅਤੇ ਸਵਾਲ ਇਸ ਗੱਲ ਹੈ ਕਿ ਇਹ ਇੰਨੇ ਵੱਡੇ ਮੁੱਦੇ ਨੇ ਕਿ ਇਹ ਅਪੋਜੀਸ਼ਨ ਪਾਰਟੀਆਂ ਰਲ ਮਿਲ ਕੇ ਇਹਨੂੰ ਭੰਡਣਗੀਆਂ, ਉਹ ਕਹਿਣਗੀਆਂ ਕਿ ਇਹ ਜੁਮਲਾ ਹੈ, ਇਹ ਝੂਠ ਹੈ। ਤੁਸੀਂ ਵੇਖੋ ਤਾਂ ਸਹੀ, ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਵਿੱਚ ਇੱਥੇ ਤਾਂ ਕਾਂਗਰਸ ਦੀ ਕੋਈ ਲੰਬੀ ਚੌੜੀ ਛੇ ਨਹੀਂ, 44 ਬੰਦੇ ਨੇ, ਉਹ ਕਹਿੰਦੇ ਕਿ ਪ੍ਰਾਈਮ ਮਿਨਿਸਟਰ ਚੋਰ ਹੈ, ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ। ਤੁਸੀਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਉਹ ਕਹੀ ਜਾਂਦੇ ਨੇ, ਉਹ ਰੋਕ ਤਾਂ ਨਹੀਂ ਕਰ ਸਕਦੇ, ਉਹ ਸਾਬਤ ਬੋਲੀ ਜਾਂਦੇ ਆਹ ਗੱਲ ਤੁਹਾਡੀ ਚੋਰੀ ਆ ਜੀ, ਆਹ ਤੁਹਾਡੀ ਚੋਰੀ ਆ। ਹਾਲਾਂਕਿ ਬਹੁਤ ਹੀ ਭ੍ਰਿਸ਼ਟਾਚਾਰੀ ਦੀ ਗੱਲ ਸਾਹਮਣੇ ਨਹੀਂ ਆਈ, ਪਰ ਫਿਰ ਵੀ ਉਹਨਾਂ ਕੋਲ ਮੁੱਦੇ ਹੋਰ ਵੀ ਬੜੇ ਹੈਗੇ ਰੌਲਾ ਪਾਉਣ ਲਈ। ਸੋ ਇਸ ਕਰਕੇ ਓਵਰਆਲ ਜੇ ਕਾਰਗੁਜ਼ਾਰੀ ਵੇਖੀ ਜਾਵੇ ਕਿ ਬਹੁਤ ਹੀ ਨਿਰਾਸ਼ਾਜਨਕ ਹੀ ਹੈ।
ਇਸ ਵਿੱਚ ਅਸੀਂ ਨੋਟਬੰਦੀ ਅਤੇ ਰਫਾਲ ਸਕੈਮ ਨੂੰ ਵੀ ਜੇ ਲਾ ਦਈਏ ਤਾਂ ਲੋਕ ਜਿਹੜੇ ਨੇ ਬਹੁਤੇ ਖੁਸ਼ ਨਹੀਂ ਹੋਣਗੇ। ਮੈਂ ਨਾਲ ਹੀ ਇਹਦੇ ਨਾਲ ਇੱਕ ਗੱਲ ਇਹ ਵੀ ਕਰਨਾ ਚਾਹੁੰਦੀ ਸੀ ਕਿ ਇੱਕ ਅਸੀਂ ਕਾਂਗਰਸ ਦੀ ਗੱਲ ਕਰ ਲਈ ਅਤੇ ਮੋਦੀ ਯਾਨੀ BJP ਦੀ ਵੀ ਗੱਲ ਕਰ ਲਈ, ਅਤੇ ਉੱਧਰ ਈਸਟ ਵਿੱਚ ਪੂਰਬ ਵਿੱਚ ਜਿਹੜਾ ਮਹਾਂਗਠਬੰਧਨ ਚੱਲ ਰਿਹਾ ਹੈ ਉਹ ਕਿੰਨਾ ਕੁ ਖਤਰਾ ਬਣ ਕੇ ਉੱਭਰੇਗਾ, ਨਾ ਸਿਰਫ BJP ਬਲਕਿ ਕਾਂਗਰਸ ਵਾਸਤੇ ਵੀ।
ਆਪਾਂ ਇਸ ਤੋਂ ਪਹਿਲਾਂ ਨਾ ਇਹ ਗਠਬੰਧਨ ਦੀ ਗੱਲ, ਪਹਿਲਾਂ ਆਪਾਂ UP ਦੀ ਗੱਲ ਕਰੀਏ
ਜੀ।
ਉੱਥੇ ਗਠਬੰਧਨ ਮਾਇਆਵਤੀ ਜੀ ਦਾ ਤੇ ਸਮਾਜਵਾਦੀ ਪਾਰਟੀ ਦਾ ਹੋਇਆ
ਜੀ।
ਤੁਸੀਂ ਗੱਲ ਵੇਖੋ ਕਿ ਪਿਛਲੀ ਵਾਰੀ 80 ਸੀਟਾਂ ਪਾਰਲੀਮੈਂਟ ਦੀਆਂ ਹੈਗੀਆਂ UP ਚੋਂ। ਤੁਸੀਂ ਹੁਣ ਇੱਕ ਗੱਲ ਕੀਤੀ ਸੀ ਕਿ ਜੇ ਕੋਈ UP ਦਾ ਬੰਦਾ ਨਾ ਹੋਵੇ ਤਾਂ ਪ੍ਰਾਈਮ ਮਿਨਿਸਟਰ ਦਾ ਬਣਨਾ ਮੁਸ਼ਕਲ ਹੁੰਦਾ। 80 ਵਿੱਚੋਂ 71 ਸੀਟਾਂ BJP ਕੋਲ ਸੀ, ਸਮਾਜਵਾਦੀ ਪਾਰਟੀ ਕੋਲ 5 ਸੀ, ਕਾਂਗਰਸ ਕੋਲੋਂ 2 ਤੇ ਬਹੁਜਨ ਸਮਾਜ ਪਾਰਟੀ ਕੋਲੋਂ 1 ਵੀ ਨਹੀਂ ਸੀ। ਹੁਣ ਆਪਾਂ ਇਹ ਚੱਲੀਏ ਕਿ ਇਹਨਾਂ ਦਾ ਗਠਬੰਧਨ ਹੋਇਆ ਸਮਾਜਵਾਦੀ ਪਾਰਟੀ ਦਾ ਤੇ ਬਹੁਜਨ ਸਮਾਜਵਾਦੀ ਦਾ। ਟੋਟਲ BJP ਨੂੰ ਪੋਲ ਹੋਈਆਂ ਵੋਟਾਂ ਦਾ 43.63% BJP ਨੂੰ ਮਿਲੀਆਂ ਸੀ ਤੇ ਇਹਨਾਂ ਨੂੰ 71 ਸੀਟਾਂ ਮਿਲੀਆਂ ਸੀ 80 ਚੋਂ, ਠੀਕ
ਜੀ।
ਜਦੋਂ ਕਿ ਸਮਾਜਵਾਦੀ ਪਾਰਟੀ ਨੂੰ ਉਹਨਾਂ ਨੇ ਸਿਰਫ 5 ਸੀਟਾਂ ਦਿੱਤੀਆਂ ਸੀਗੀਆਂ ਤਾਂ ਉਹਨਾਂ ਨੂੰ 22.53% ਵੋਟਾਂ ਮਿਲੀਆਂ ਸੀ, ਤੇ ਬਹੁਜਨ ਸਮਾਜਵਾਦੀ ਜਿਹਨੂੰ ਬਸਪਾ ਕਹਿੰਦੇ ਹਨ ਉਹਨੂੰ 19.77, ਜੇ ਦੋਵਾਂ ਦਾ ਟੋਟਲ ਕਰ ਲਈਏ ਤਾਂ ਇਹਨਾਂ ਨੂੰ 42.30% ਸੀਟਾਂ ਮਿਲੀਆਂ ਸੀ, ਤਾਂ ਟੋਟਲ ਸੀਟਾਂ ਕਿੰਨੀਆਂ ਮਿਲੀਆਂ? 5 ਸੀਟਾਂ ਮਿਲੀਆਂ, ਠੀਕ ਹੈ ਮੇਰੀ ਗੱਲ ਜੀ।
ਤੇ
ਕਾਂਗਰਸ ਨੂੰ 7.53% ਸਿਰਫ ਵੋਟਾਂ ਮਿਲੀਆਂ ਤੇ ਉਹ 2 ਸੀਟਾਂ ਲੈ ਗਏ, 2 ਵੀ ਕਿਹੜੀਆਂ? ਇੱਕ ਅਮੇਠੀ ਦੀ ਤੇ ਰਾਏਬਰੇਲੀ ਦੀ, ਸੋਨੀਆ ਗਾਂਧੀ ਦੀ ਤੇ ਰਾਹੁਲ ਗਾਂਧੀ
ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਸੀਟਾਂ ਨੇ,
ਘਰ ਦੀਆਂ ਸੀਟਾਂ ਸੀ। ਅੱਛਾ, 2 ਗੱਲਾਂ ਨੇ ਜੀ। ਹੁਣ ਆਪਾਂ ਕਿਸੇ ਗਠਬੰਧਨ ਨੂੰ ਨਾ ਅਰਥਮੈਟਿਕ ਨਹੀਂ ਗਿਣਨਾ ਚਾਹੀਦਾ ਕਿ 2 ਜਮ੍ਹਾਂ 2 4 ਹੁੰਦੇ ਨੇ
ਜੀ,
ਇਹਨੂੰ ਕੈਮਿਸਟਰੀ ਗਿਣਨਾ ਚਾਹੀਦਾ। ਕੈਮਿਸਟਰੀ ਦਾ ਮਤਲਬ ਹੈ ਕਿ 2 ਰਸਾਇਣ ਪਦਾਰਥ ਇਕੱਠੇ ਹੋ ਕੇ 1 ਬਣ ਸਕਦੇ ਨੇ, ਗੱਲ ਇਹ ਹੁੰਦੀ ਹੈ। ਪੋਲੀਟਿਕਸ ਦੇ ਵਿੱਚ ਜਦੋਂ 2 ਪਾਰਟੀਆਂ ਗਠਬੰਧਨ ਹੁੰਦੀਆਂ ਨੇ ਤਾਂ ਇਹ ਅਰਥਮੈਟਿਕ ਨਹੀਂ ਹੁੰਦਾ, ਇਹ ਹਿਸਾਬ ਨਹੀਂ ਹੁੰਦਾ
ਜੀ।
ਤੁਸੀਂ ਨੋਟ ਨੁਕਸਾਨ ਕਿੰਨੇ, ਜੇ ਮਤਲਬ ਸਮਝ ਗਏ ਕਿ 38 ਸੀਟਾਂ ਉਹਨਾਂ ਮੰਨ ਲਈਆਂ, 38 ਉਹਨਾਂ ਨੇ ਮੰਨ ਲਈਆਂ, 2 ਉਹਦੇ ਵਾਸਤੇ ਕਾਂਗਰਸ ਨੇ ਛੱਡ ਦਿੱਤੀਆਂ ਉਹਨਾਂ ਨੇ, ਵੀ ਸਾਰੀਆਂ ਵੋਟਾਂ ਇੱਧਰ ਭੁਗਤ ਜਾਣਗੀਆਂ। ਇੱਕ ਗੱਲ ਮੈਨੂੰ ਅੱਜ ਵੀ ਯਕੀਨ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਵੋਟਰ ਤਾਂ ਮਾਇਆਵਤੀ ਦੀ ਆਵਾਜ਼ ਤੇ ਵੋਟ ਸਮਾਜਵਾਦੀ ਪਾਰਟੀ ਨੂੰ ਪਾ ਦੇਣਗੇ, ਪਰ ਸਮਾਜਵਾਦੀ ਪਾਰਟੀ ਦੇ ਬੰਦੇ ਅਖਿਲੇਸ਼ ਦੀ ਆਵਾਜ਼ ਦੇ ਉੱਤੇ ਸ਼ਾਇਦ ਮਾਇਆਵਤੀ ਨੂੰ ਵੋਟ ਪੂਰੀਆਂ ਨਾ ਪਾਉਣ। ਇਹ ਮੇਰੀ ਹੰਚ ਹੈ, ਮੇਰੀ ਫੀਲਿੰਗ ਹੈ। ਮਤਲਬ ਕਹਿੰਦਾ ਹੈ ਇਹਨਾਂ ਦੋਵਾਂ ਦਾ ਫਾਇਦਾ ਹੋਇਆ। ਪਰ ਤੀਜੀ ਗੱਲ ਬਿਲਕੁਲ ਨਾ ਭੁੱਲੀਏ, ਕਿਸੇ ਪਾਰਟੀ ਦੀ ਫਰਾਕ ਦਿਲੀ ਨਹੀਂ। ਕਾਂਗਰਸ ਨੇ 2 ਸੀਟਾਂ ਪਿਛਲੀ ਵਾਰ ਜਿੱਤੀਆਂ, 6 ਸੀਟਾਂ ਤੇ ਉਹ ਨੰਬਰ 2 ਤੇ ਸੀਗੇ ਪਿਛਲੀ ਵਾਰੀ। ਹੁਣ ਇਹਨਾਂ ਨੇ ਸਿਰਫ 2 ਸੀਟਾਂ ਕਾਂਗਰਸ ਨੂੰ ਛੱਡੀਆਂ ਨੇ, ਕਾਂਗਰਸ ਗੱਲ ਕਿਵੇਂ ਮੰਨ ਜਾਏਗੀ? ਉਹਨਾਂ ਨੇ ਕਹਿ ਹੀ ਦਿੱਤਾ ਕਿ ਅਸੀਂ ਪੂਰੀਆਂ 80 ਸੀਟਾਂ ਲੜਾਂਗੇ, ਠੀਕ
ਜੀ।
ਹੁਣ ਜਿੰਨੀਆਂ ਸੀਟਾਂ ਕਾਂਗਰਸ ਲੜਦੀ ਹੈ ਉਹ ਵੋਟਾਂ anti-BJP ਵੋਟਾਂ ਦੀ ਡਿਵੀਜ਼ਨ ਨਹੀਂ ਹੋਣੀ ਹੈ ਨਾ, ਇੱਕ ਗੱਲ ਤਾਂ ਮਨੋ ਇਸ ਗੱਲ ਨੂੰ ਮੇਰੀ ਗੱਲ। ਤੇ ਜੇ ਜਦੋਂ BJP ਵਿਰੋਧੀ ਵੋਟਾਂ ਦਾ ਵੰਡ ਹੋਣੀ ਹੈ ਤਾਂ ਉਹਦਾ ਹਿਸਾਬ ਇਹ ਨਿਕਲਿਆ ਕਿ ਇਹ ਨੁਕਸਾਨ ਬਸਪਾ ਨੂੰ ਵੀ ਤੇ ਸਮਾਜਵਾਦੀ ਨੂੰ ਹੋਏਗਾ। ਹੁਣ ਤੁਸੀਂ ਮੈਨੂੰ ਕਹੋਗੇ ਵੀ ਸਾਰੀ ਗੱਲ ਦੀ ਖਿਚੜੀ ਬਣੀ ਕੀ? ਖਿਚੜੀ ਇਹ ਬਣੀ ਕਿ ਪਾਰਟੀਆਂ ਦਿਲ ਵੱਡਾ ਨਹੀਂ ਰੱਖਦੀਆਂ। ਕਾਂਗਰਸ ਸਭ ਤੋਂ ਇਸ ਗੱਲ 'ਚ ਮਾੜੀ ਹੈ ਜਿਹਨੇ ਛੱਤੀਸਗੜ੍ਹ ਮੱਧ ਪ੍ਰਦੇਸ਼ ਵਿੱਚ ਦਿਲ ਵੱਡਾ ਰੱਖ ਕੇ BSP ਨੂੰ ਨਾਲ ਨਹੀਂ ਰਲਾਇਆ, ਸਰਕਾਰਾਂ ਤਾਂ ਬਣਾ ਲਈਆਂ ਪਰ ਨਾਲ ਨਹੀਂ ਰਲਾਇਆ। ਇਸੇ ਤਰ੍ਹਾਂ ਹੁਣ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਉਸ ਕਾਂਗਰਸ ਨੇ ਸਿਰਫ 2 ਸੀਟਾਂ ਛੱਡ ਕੇ ਉਹਨਾਂ ਨੇ ਆਪਣੇ ਸਮਝ ਦਾ ਮੁਜ਼ਾਹਰਾ ਕਰ ਦਿੱਤਾ। ਉਹਨਾਂ ਨੂੰ ਚਾਹੀਦਾ ਸੀ ਕਾਂਗਰਸ ਨੂੰ 10 ਸੀਟਾਂ ਦੇ ਛੱਡਦੇ, ਬਾਕੀ ਲੜਦੇ ਉਹਨੂੰ ਕਹਿੰਦੇ ਰਲ ਮਿਲ ਕੇ ਲੜੀਏ ਆਪਾਂ ਸੀਟਾਂ। ਫਿਰ ਤੁਸੀਂ ਵੇਖੋ ਫਿਰ ਨਸ਼ਾ ਸਾਰਾ ਕੁਝ ਹੋਰ ਹੋਣਾ ਸੀਗਾ। ਇਹਦਾ ਬੀਜੇਪੀ ਨੂੰ ਕੁਝ ਫਾਇਦਾ ਹੋਏਗਾ। ਪਰ ਇੱਕ ਗੱਲ ਹੈ, ਹੁਣ ਜੇ ਆਪਾਂ ਇਹ ਸੋਚੀਏ ਕਿ ਜਿਹੜੇ ਈਸ਼ੂ ਤੇ ਸਰਕਾਰ ਕਾਮਯਾਬ ਨਹੀਂ ਹੋਈ, ਇਹਨਾਂ ਦਾ ਗੱਠਜੋੜ ਵੀ ਹੋ ਰਿਹਾ, ਇਹ ਸਾਰੀ ਗੱਲ ਨਾਲ ਉਹ ਜਿਹੜੀ 71 ਸੀਟਾਂ 73 ਸੀਟਾਂ ਦੀ ਗੱਲ ਤਾਂ ਬੀਜੇਪੀ ਦੀ ਮੁੱਕ ਗਈ ਯੂਪੀ ਚੋਣ। ਮੇਰਾ ਆਪਣਾ ਖਿਆਲ ਹੈ, ਮੇਰੇ ਆਪਣੇ ਅਨਾਲਿਸਿਸ ਮੁਤਾਬਕ, ਮੈਂ ਗਲਤ ਵੀ ਹੋ ਸਕਦਾ, ਇਹ 35-36 ਸੀਟਾਂ ਤੇ ਨਿਬੜ ਜਾਣਗੇ ਬੀਜੇਪੀ ਵਾਲੇ।
ਅੱਛਾ,
ਯਾਦ ਰੱਖੋ ਜੇ 35 ਸੀਟਾਂ ਸਿਰਫ ਲੈ ਜਾਣ ਅੱਸੀਆਂ ਚੋਂ, ਇਹਦਾ ਮਤਲਬ ਇਹਨਾਂ ਨੂੰ 38 ਸੀਟਾਂ ਦਾ ਨੁਕਸਾਨ ਹੋਏਗਾ ਇਹਨਾਂ ਨੂੰ ਜੀ।
ਬਿਲਕੁਲ,
ਯਾਦ ਰੱਖੋ ਬੜਾ ਵੱਡਾ ਨੁਕਸਾਨ ਹੈ, 38 ਸੀਟਾਂ ਦਾ ਇੱਕ ਸਟੇਟ ਤੋਂ ਨੁਕਸਾਨ ਹੋਣਾ, ਉਹ ਖੱਪਾ ਕਿਤੇ ਬਹੁਤਾ ਸੌਖਾ ਪੂਰਾ ਨਹੀਂ ਹੁੰਦਾ।
ਔਰ ਇਹ ਉਹ ਸਟੇਟ ਹੈ ਜਿੱਥੋਂ ਨਰਿੰਦਰ ਮੋਦੀ ਆਪ ਸਾਂਸਦ ਨੇ, ਜਿੱਥੇ ਯੋਗੀ ਆਦਿੱਤਿਆ ਨਾਥ ਵੀ 5 ਟਰਮ ਸਾਂਸਦ ਰਹਿ ਕੇ ਫਿਰ ਯੂਪੀ ਦੇ ਸੀਐਮ ਬਣੇ।
ਇੱਕ ਗੱਲ ਤੁਸੀਂ ਕਿਉਂ ਭੁੱਲਦੇ ਹੋ ਰਿਸ਼ਕਾ, ਆਦਿੱਤਿਆ ਨਾਥ ਦੀ ਆਪਣੀ ਸੀਟ, ਉਹਦੇ ਡਿਪਟੀ ਚੀਫ ਮਿਨਿਸਟਰ ਦੀ ਸੀਟ ਬਾਈ ਇਲੈਕਸ਼ਨ ਦੇ ਵਿੱਚ
ਜੀ
ਇਹ ਦੋਵੇਂ ਹਾਰ ਗਏ ਸੀਗੇ,
ਹਾਰ ਗਏ।
ਹਾਲਾਂਕਿ ਉੱਥੇ ਨੈਸ਼ਨਲ ਮੁੱਦੇ ਨਹੀਂ ਹੁੰਦੇ, ਪ੍ਰਾਂਤਕ ਇਸ਼ੂ ਹੁੰਦੇ ਨੇ, ਲੋਕਲ ਇਸ਼ੂ ਹੁੰਦੇ ਨੇ। ਮੈਂ ਤਾਂ ਕਹਿੰਦਾ ਜੇ ਲੋਕਲ ਇਸ਼ੂ ਤੇ ਪ੍ਰਾਂਤਕ ਇਸ਼ੂ ਵੀ ਹੁੰਦੇ ਨੇ ਤਾਂ ਹੋਰ ਵੱਡੀ ਗੱਲ ਹੈ ਕਿ ਜੇ ਕਾਂਗਰਸ ਜਾਂ ਸਮਾਜਵਾਦੀ ਪਾਰਟੀ ਉਹ ਸੀਟਾਂ ਜਿੱਤ ਗਈ ਤੇ ਇਹਨਾਂ ਹਰਾ ਦਈਏ, ਇਹ ਤਾਂ ਬਹੁਤ ਵੱਡੀ ਗੱਲ ਹੈ। ਇਹਦਾ ਮਤਲਬ ਹੈ ਕਿ ਯੋਗੀ ਨਿਤਿਆਨੰਦ ਦੀ ਗੱਲ ਉਹ ਨਹੀਂ ਰਹਿ ਰਹੀ, ਇਹ ਗੱਲ ਸਮਝ ਕੇ ਚੱਲੀ ਆਪਾਂ, ਯੋਗੀ ਨਿਤਿਆਨੰਦ ਦੀ ਗੱਲ ਵੀ ਨਹੀਂ ਰਹਿ ਰਹੀ। ਤੁਸੀਂ ਅਖਬਾਰਾਂ 'ਚ ਪੜ੍ਹਿਆ ਨੀ ਕਿਤੇ ਕਿਤੇ ਆਉਂਦਾ ਰਿਹਾ ਜੀ ਕਿ ਤੁਸੀਂ ਵੀ ਰਾਜਨਾਥ ਸਿੰਘ ਨੂੰ ਯੂਪੀ ਸੰਭਾਲੋ, ਉਹਨੂੰ ਚੀਫ ਮਿਨਿਸਟਰ ਬਣਾ ਦਿਓ ਜੀ, ਮੁੜ
ਕੇ
ਸੁਣਿਆ ਨੀ ਨਿਤਿਨ ਗਡਕਰੀ ਨੂੰ ਆਹ ਬਣਾ ਦਿਓ। ਇਹਦਾ ਮਤਲਬ ਇਹ ਜਿਹੜੀਆਂ ਸੁਰਾਂ ਨੇ ਨਾ, ਵਿਰੋਧੀ ਸੁਰਾਂ ਭਾਜਪਾ ਦੇ ਵਿੱਚ ਉੱਠਣੀਆਂ ਥੋੜੀਆਂ 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 ਸ਼ੁਰੂ ਹੋ ਗਈਆਂ ਨੇ
ਜੀ। ਹਰਚਰਨ ਜੀ, ਤੁਸੀਂ ਬੜੀ ਡਿਟੇਲ ਵਿੱਚ ਗੱਲ ਸਮਝਾ ਰਹੇ ਹੋ, ਸੁਣ ਕੇ ਸਮਝ ਵੀ ਬਿਹਤਰ ਹੁੰਦੀ ਹੈ, ਲੇਕਿਨ ਥੋੜ੍ਹੀ ਜਿਹੀ ਸਾਡੇ ਕੋਲ ਵਕਤ ਦੀ ਕਿੱਲਤ ਰਹਿੰਦੀ ਹੈ। ਇਹ ਮਹਾਂਗਠਬੰਧਨ ਬਾਰੇ ਅਸੀਂ ਮਾੜੀ ਜਿਹੀ ਗੱਲ ਜ਼ਰੂਰ ਕਰ ਲਈਏ। 23 ਪਾਰਟੀਆਂ ਨੇ ਬੜਾ ਵੱਡਾ ਉੱਥੇ ਇੱਕ ਸਿਆਸੀ ਮਜਮਾ ਲਾ ਲਿਆ ਸੀ ਬੰਗਾਲ 'ਚ।
ਦੇਖੋ ਜੀ, ਇਹ ਬਹੁਤ ਜਿਹੜਾ ਮਜਮਾ ਕਿਹਾ, ਬਹੁਤ ਚੰਗੀ ਗੱਲ ਆਖੀ ਹੈ, ਇਹ ਲਾਇਆ ਉਹਨਾਂ ਨੇ ਮਜਮਾ ਹੀ ਹੈ। ਉਹਨਾਂ ਨੇ ਇੱਕ ਗੱਲ ਦੱਸ ਦਿੱਤੀ ਹੈ ਕਿ ਅਸੀਂ ਇਕੱਠੀਆਂ ਵੀ ਹੋ ਸਕਦੇ ਹਾਂ, ਪਰ ਦਿਲੋਂ ਇਕੱਠੀਆਂ ਹੋਣ ਅਸਲੀ ਗੱਲ ਤਾਂ ਹੋਏਗੀ ਜੀ। ਮੇਰੀ ਗੱਲ ਧਿਆਨ ਰੱਖਿਆ ਜੀ, ਦਿਲੋਂ ਤੁਹਾਨੂੰ ਹੁਣ ਕਾਂਗਰਸ ਦੀ ਤੇ BSP ਤੇ ਸਮਾਜਵਾਦੀ ਪਾਰਟੀ ਸਮਝਾ ਦਿੱਤੀ ਗੱਲ ਹੋਣੀ ਜੀ। ਤਿੰਨ ਪਾਰਟੀਆਂ ਅਜੇ ਵੀ ਨਾਲ ਸ਼ਾਮਿਲ ਨਹੀਂ ਹੋਈਆਂ, ਉੜੀਸਾ ਦੀ ਪਟਨਾਇਕ ਦੀ ਪਾਰਟੀ ਸ਼ਾਮਿਲ ਨਹੀਂ ਹੋਈ, ਤੇਲੰਗਾਨਾ ਵਿੱਚ ਚੰਦਰਸ਼ੇਖਰ ਦੀ ਪਾਰਟੀ ਨਾਲ ਸ਼ਾਮਿਲ ਨਹੀਂ ਹੋਈ, ਅਜੇ ਵੀ ਦੋ ਪਾਰਟੀਆਂ ਸ਼ਾਮਿਲ ਨਹੀਂ ਹੋਈਆਂ। ਮੈਨੂੰ ਇਹ ਲੱਗਦਾ ਪਿਆ ਇਸ ਗਠਬੰਧਨ ਨੇ, ਮੈਨੂੰ ਦੇਵਗੌੜਾ ਦੀ ਗੱਲ ਬੜੀ ਪਸੰਦ ਆਈ ਹੈ ਜਿਹੜੀ ਮੈਂ ਕਲਕੱਤਾ ਰੈਲੀ ਦੇ ਵਿੱਚ ਉੱਚੀ ਉੱਚੀ ਆਵਾਜ਼ ਦੇ ਕੇ ਆਖਿਆ, ਉਹ ਕੈਂਡੀਡੇਟ ਇੱਕ ਖੜਾ ਕਰੀ ਕਰੋ, ਉਮੀਦਵਾਰ ਭਾਜਪਾ ਦੇ ਖਿਲਾਫ ਉਹ ਖੜਾ ਕਰੋ ਜਿਹੜਾ ਜਿੱਤ ਸਕਦਾ, ਤੇ ਫਿਰ ਸਾਰੇ ਰਲ ਕੇ ਦੇ ਮਗਰ ਹੋ ਜਾਓ। ਕਿ ਬੜੀ ਉਹਨੇ ਬੜੀ ਵੱਡੀ ਕਾਲ ਦਿੱਤੀ ਉਸ ਬੰਦੇ ਨੇ। ਇਹ ਸਭ ਗਠਬੰਧਨ ਨੇ BJP ਨੂੰ ਮੁਸੀਬਤ ਪੈ ਗਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ, ਤੇ ਸਾਰੇ ਇਕੱਠੇ ਹੋ ਗਏ ਨੇ। ਹੁਣ ਉਹਨਾਂ ਨੇ ਉਹ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਨੇ, ਕਿਸੇ ਤੇ ਕੇਸ ਬਣਾ ਦਿਓ, ਕੋਈ CBI ਦਾ ਕੇਸ ਖੋਲ ਦਿਓ, ਇਨਫੋਰਸਮੈਂਟ ਦਾ ਕੇਸ ਖੋਲ ਦਿਓ। ਇਹ ਤਾਂ ਸਰਕਾਰਾਂ ਕਰਦੀਆਂ ਨੇ, ਪਰ ਕਾਂਗਰਸ ਨੇ ਕਦੇ ਇਹੋ ਜਿਹਾ ਕੰਮ ਦਾ ਮਾੜਾ ਪੁੱਠਾ ਨਹੀਂ ਸੀ ਕੀਤਾ, ਥੋੜਾ ਬਹੁਤ ਹੁੰਦਾ ਸੀਗਾ, ਪਰ ਇੰਨਾ ਨਹੀਂ ਸੀ ਹੁੰਦਾ ਜਿੰਨਾ ਹੁਣ ਹੋ ਰਿਹਾ ਹੈਗਾ। ਉਹਨਾਂ 'ਚ ਉਹਨਾਂ ਦੀ ਕੋਸ਼ਿਸ਼ ਹੈ ਬਹੁਜਨ ਭਾਰਤੀ ਜਨਤਾ ਪਾਰਟੀ ਦੀ ਕਿ ਇਹਨਾਂ ਦੇ ਖੇਮੇ ਦੇ ਵਿੱਚ ਡਿਵੀਜ਼ਨ ਕੀਤੀ ਜਾਵੇ, ਸੀਟਾਂ ਦੀ ਵੰਡ ਤੇ ਆਪਸ 'ਚ ਝਗੜਾ, ਇਹ ਉਹਨਾਂ ਨਿਰੰਤਰ ਕੋਸ਼ਿਸ਼ ਹੋਏਗੀ। ਉਹ ਇਹ ਕੋਸ਼ਿਸ਼ ਹੁੰਦੀਆਂ ਰਹੀਆਂ ਨੇ, ਹੁੰਦੀਆਂ ਰਹਿਣਗੀਆਂ।
ਮਹਾਂਗਠਬੰਧਨ ਤੋਂ ਖਤਰਾ ਜ਼ਿਆਦਾ BJP ਨੂੰ ਹੈ ਤੇ ਕਾਂਗਰਸ ਨੂੰ ਘੱਟ ਹੈ?
ਸਿਵਾਏ ਯੂਪੀ ਦੇ ਹੋਰ ਕਾਂਗਰਸ ਨੂੰ ਬਹੁਤਾ ਖਤਰਾ ਕਿਤੇ ਨਹੀਂ ਹੈਗਾ
ਜੀ।
ਹੁਣ ਫਾਰ ਐਗਜ਼ਾਮਪਲ ਜੇ ਉੜੀਸਾ ਵਿੱਚ ਤਾਂ ਸੈਕੰਡ ਮੋਸਟ ਪਾਰਟੀ ਵੀ ਕਾਂਗਰਸ ਹੈਗੀ, ਉੱਥੇ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ। ਤਾਮਿਲਨਾਡੂ 'ਚ ਅੰਨਾ DMK ਨੇ ਕਾਂਗਰਸ ਨਾਲ ਸਮਝੌਤਾ ਕਰ ਹੀ ਲਿਆ ਜੀ ਆਪਸ ਵਿੱਚ। ਇਸੇ ਤਰ੍ਹਾਂ ਰਾਸ਼ਟਰੀ ਲੋਕਦਲ ਨੇ ਸਮਝੌਤਾ, ਜਿੱਥੇ ਬਿਹਾਰ ਦੇ ਵਿੱਚ ਹੋਰ ਕੋਈ ਪਾਰਟੀ ਹੈ ਹੀ ਨਹੀਂ, ਸਮਝੌਤਾ ਕਰ ਹੀ ਲਿਆ। ਸੋ ਬਹੁਤਾ ਖਤਰਾ ਉੱਥੇ BJP ਨੂੰ ਹੋਏਗਾ, ਕਾਂਗਰਸ ਨੂੰ ਹੋਏਗਾ। ਜੇ BJP ਨੂੰ 80 ਖਤਰਾ ਹੈ ਤਾਂ ਕਾਂਗਰਸ ਨੂੰ 20% ਖਤਰਾ ਸਮਾਂਗਠਨ ਤੋਂ।
ਠੀਕ ਹੈ ਜੀ। ਸੋ ਜੇ ਕਾਂਗਰਸ UP 'ਚ ਸਹੀ ਪ੍ਰਦਰਸ਼ਨ ਕਰ ਜਾਂਦੀ ਹੈ ਤੇ ਜਿਹੜੀ ਕੌਮੀ ਸਿਆਸਤ ਹੈ ਉਸ ਵਿੱਚ ਇਹਨਾਂ ਦਾ ਥੋੜਾ ਜਿਹਾ ਫੁੱਟਪ੍ਰਿੰਟ ਬਿਹਤਰ ਹੋ ਸਕਦਾ ਹੈ।
ਬੜੀ ਕੁਦਰਤੀ ਗੱਲ ਹੈਗੀ ਹੈ
ਜੀ,
ਪਰ ਪ੍ਰੋਬਲਮ ਹੈ ਨਾ, ਹਰ ਬੰਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਮਾਇਆਵਤੀ ਬੈਂਡੀ ਵੀ ਬਣਨੀ ਚਾਹੁੰਦੀ ਹੈ, ਮਮਤਾ ਵੀ ਨਾ ਨਹੀਂ ਕਰਦੀ ਪਈ ਹੈਗੀ, ਚੰਦਰ ਬਾਬੂ ਕਹਿੰਦਾ ਮੈਂ ਕਿਹੜਾ ਪਿੱਛੇ ਹੈਗਾ ਜੀ, ਠੀਕ ਹੈ ਨਾ। ਆਪਾਂ ਆਪਣਾ ਰਾਹੁਲ ਜੀ ਤਾਂ ਹੈ ਹੀ ਨਹੀਂ ਹੈਗੇ ਨੇ, ਜਿਹੜਾ ਮਤਲਬ ਉਹ ਇਸ ਗੱਲ ਨੂੰ ਭੰਡਦੇ ਨੇ ਕਿ ਇਹਨਾਂ ਦਾ ਪ੍ਰਾਈਮ ਮਿਨਿਸਟਰ ਕੈਂਡੀਡੇਟ ਕਿਹੜਾ ਹੈਗਾ। ਕੋਈ ਵੱਡੀ ਗੱਲ ਨਹੀਂ ਹੈਗੀ ਕਿ ਕਾਂਗਰਸ ਸ਼ਰਿਆਮੇ ਕਹਿ ਦੇਵੇ ਜੀ ਕਿ ਕੋਈ ਨਹੀਂ ਸਾਡਾ ਕੈਂਡੀਡੇਟ ਅਸੀਂ ਬਾਅਦ ਚੁਣਾਂਗੇ ਜੀ, ਕੋਈ ਵੱਡੀ ਗੱਲ ਨਹੀਂ। ਜੇ ਗੁਣਾ ਮੁੜ ਕੇ ਡਾਕਟਰ ਮਨਮੋਹਨ ਸਿੰਘ ਵਰਗੇ ਨੇਕ ਇਨਸਾਨ ਤੇ ਵੀ ਪੈ ਜਾਵੇ, ਕੋਈ ਵੱਡੀ ਗੱਲ ਨਹੀਂ ਹੁੰਦੀ।
ਬਿਲਕੁਲ ਠੀਕ ਹੈ ਹਰਚਰਨ ਜੀ। ਜਾਂਦੇ ਜਾਂਦੇ ਇੱਕ ਆਖਰੀ ਗੱਲ ਇਹ ਦੱਸ ਜਾਣਾ ਕਿ ਤੁਹਾਡਾ ਅੰਦਾਜ਼ਾ ਕੀ ਹੈ ਜੀ ਚੋਣਾਂ ਦੀਆਂ ਤਾਰੀਖਾਂ ਦਾ?
ਚੋਣਾਂ ਦੇ ਤਰੀਕਾਂ ਦੀ ਪੋਜੀਸ਼ਨ ਹੈਗੀ ਕਿ ਹੁਣ ਬਾਰ ਬਾਰ ਆਉਣ ਲੱਗ ਗਿਆ ਹੈਗਾ ਕਿ ਟੋਟਲ 3 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ। ਅੱਜ ਆਪਾਂ 28-29 ਜਨਵਰੀ ਚ ਪਹੁੰਚ ਗਏ ਜੀ, ਇਹ ਚੋਣਾਂ ਅਪ੍ਰੈਲ ਸ਼ੁਰੂ ਹੋ ਜਾਣੀ ਹੈ, 15-18 ਅਪ੍ਰੈਲ ਤੋਂ ਬਾਅਦ ਸ਼ੁਰੂ ਹੋ ਜਾਣੀਆਂ ਨੇ ਤੇ ਇਹ ਮਈ ਦੇ 15-12 ਤਰੀਕੇ ਚੜਨਗੀਆਂ, ਕਈ ਫੇਜ਼ ਚੱਲਣਗੀਆਂ, ਕਿਤੇ 2 ਫੇਜ਼, ਕਿਤੇ 3 ਫੇਜ਼ ਚੋਣਾਂ ਚੜਨਗੀਆਂ ਜੀ। ਤੇ ਇਹ ਚੋਣਾਂ ਚ ਭਾਜਪਾ ਆਪਣੇ ਹਿਸਾਬ ਨਾਲ ਚੋਣਾਂ ਦੀ ਡੇਟਾ ਫਿਕਸ ਕਰਦੀ, ਜਾਣ ਕੇ ਮਾਫ ਕਰਨਾ ਮੈਨੂੰ ਕਹਿਣ ਨੂੰ ਸ਼ਰਮ ਕੋਈ ਨੀ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਦੇ ਪ੍ਰਭਾਵ ਹੇਠਾਂ ਹੀ ਹੈ, ਐਵੇਂ ਕਹਿ ਦੇਣਾ ਹੁੰਦਾ ਕਿ ਸਾਡੇ ਪ੍ਰਭਾਵ ਹੇਠਾਂ ਨਹੀਂ ਹੈਗਾ, ਤਾਂ ਤਾਂ ਕਹਿੰਦੇ ਸੀ ਇਨਫੋਰਸਮੈਂਟ ਸਾਡੇ ਹੇਠਾਂ ਪ੍ਰਭਾਵ ਹੇਠਾਂ ਨਹੀਂ ਹੈਗੀ, ਇਨਫੋਰਸਮੈਂਟ CBI ਈਵਨ RBI ਉਸ ਗੱਲੋਂ ਇਹ ਵਕਤ ਦੀ ਸਰਕਾਰ ਦੇ ਪ੍ਰਭਾਵ ਹੇਠਾਂ ਆਉਂਦੀਆਂ ਨੇ। ਡਿਪੈਂਡ ਕਰਦਾ ਕਿ ਪ੍ਰਾਈਮ ਮਿਨਿਸਟਰ ਕਿਹੋ ਜਿਹਾ ਉਹਨਾਂ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ। ਸਾਹਿਬ ਮਨਮੋਹਨ ਸਿੰਘ ਵਰਗਾ ਬੰਦਾ ਇੰਡੀਪੈਂਡੈਂਟ ਰੱਖਦਾ ਸੀ ਇਹਨਾਂ ਸੰਸਥਾਵਾਂ ਨੂੰ, ਉਹਨਾਂ ਸੁਭਾਅ 'ਚ ਇਹ ਸੀਗਾ, ਇਹਨਾਂ ਦੇ ਸੁਭਾਅ 'ਚ ਹੈਗੇ, ਇਹਨਾਂ ਤਾਂ ਮੀਡੀਆ ਸਾਰਾ ਕਬੂਲ ਕੀਤਾ, ਤੁਸੀਂ ਤਾਂ ਆਪ ਮੀਡੀਆ 'ਚੋਂ ਆਏ ਹੋ ਅਤੇ ਮੀਡੀਆ 'ਚ ਹੈਗੇ ਹੋ, ਇਹਨਾਂ ਦਾ ਸਾਰਾ ਮੀਡੀਆ ਆਪਣੇ ਲੱਤ ਹੇਠਾਂ ਰੱਖਿਆ ਹੋਇਆ ਹੈਗਾ ਜੀ। ਪਰ ਕੋਈ ਗੱਲ ਨਹੀਂ, ਸਰਕਾਰ ਮਾਰ ਬੜੀ ਮਾਰਦੀ ਹੈ, ਐਮਰਜੈਂਸੀ ਲੋਕਾਂ ਨੂੰ ਭੁੱਲੀ ਨਹੀਂ ਹੈਗੀ, ਉਦੋਂ ਵੀ ਮੀਡੀਆ ਇੰਦਰਾ ਗਾਂਧੀ ਨੇ ਆਪਣੇ ਕੋਲ ਹੀ ਰੱਖ ਲਿਆ ਸੀਗਾ
ਜੀ। ਬਿਲਕੁਲ,
ਲੋਕ ਵੋਟਰ ਬੜੀ ਵੱਡੀ ਮਾਰ ਮਾਰਦੇ ਨੇ, ਇਹ ਆਪਾਂ ਨੂੰ ਸਮਝ ਆਈ ਇਸ ਗੱਲ ਦੀ। ਪੰਜਾਬ ਨਹੀਂ ਵੇਖਿਆ ਤੁਸੀਂ, ਤੁਹਾਡੀ ਸਟੇਟ ਹੈ, ਅੰਮ੍ਰਿਤਸਰ ਰਹਿਣ ਵਾਲੇ ਹੋ, ਤੁਹਾਡੀ ਸਟੇਟ ਹੈ ਤੇ ਅਕਾਲੀ ਦਲ ਨੂੰ 1 ਸੀਟ ਨਹੀਂ ਮਿਲੀ, ਸਾਰੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਗੁਰਦਾਸਪੁਰ 1 ਸੀਟ ਮਿਲੀ ਸਿਰਫ
ਜੀ। ਬੜੀ ਦਿਲਚਸਪੀ ਦਾ ਦੌਰ ਅੱਗੇ ਆ ਰਿਹਾ ਹੈ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਵਕਤ ਦਿੱਤਾ ਤੇ ਬਹੁਤ ਤੁਸੀਂ ਡਿਟੇਲ ਦੇ ਵਿੱਚ ਇਸ ਗੱਲ ਦਾ ਵਿਸ਼ਲੇਸ਼ਣ ਵੀ ਕੀਤਾ ਕਿ ਭਾਰਤ ਦਾ ਜਿਹੜਾ ਵੋਟਰ ਹੈ ਉਹ ਭਾਰਤ ਦੀ ਵਾਗਡੋਰ 2019 ਵਿੱਚ ਕਿਸ ਦੇ ਹੱਥ ਦੇਣਾ ਚਾਹੁੰਦਾ ਹੈ। ਹਾਜ਼ਰੀਨ, ਅਸੀਂ ਗੱਲ ਕਰ ਰਹੇ ਸੀ ਚੰਡੀਗੜ੍ਹ ਤੋਂ ਉੱਘੇ ਸਿਆਸੀ ਵਿਸ਼ਲੇਸ਼ਕ ਹਰਚਰਨ ਸਿੰਘ ਜੀ ਨਾਲ। ਜੇ ਤੁਸੀਂ ਇਸ ਇੰਟਰਵਿਊ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0429962863 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
SBS. This is SBS Radio. Tell us what you think. Rate this podcast on iTunes. It helps other people to find us.